ਔਰ ਉਹਨੂੰ ਭੁਲੇਖਾ ਕੀ ਗਿਆ, ਉਹਨੇ ਆਪਣੇ ਆਪ ਨੂੰ ਸਰੀਰ ਸਮਝਿਆ ਵੀ ਮੈਂ ਸਰੀਰ ਹਾਂ। ਸਾਰੀ ਜ਼ਿੰਦਗੀ ਕੋਸ਼ਿਸ਼ ਕਰਕੇ ਦੇਖੋ ਮੈਂ ਸਰੀਰ ਨਹੀਂ ਹਾਂ, ਕਦੇ ਬਣਾ ਰਹੇ ਕਿ ਇਹ ਗੱਲ ਮੈਂ ਸਰੀਰ ਹਾਂ, ਮੇਰਾ ਫਲਾਣਾ ਨਵਾਂ, ਮੇਰੇ ਇੰਨੇ ਬੱਚੇ ਨੇ, ਇਹ ਦੋਵੇਂ ਨੇ ਤਰੀਕੇ ਇੱਕ ਦਾ ਹੈ, ਮੇਰੀ ਧਰਮ ਸੰਸਾਰ ਚ ਰਹਿਣ ਦਾ ਇਹ ਡਰਾਮਾ ਤੇ ਗੱਲ ਹੈ, ਕੀ ਮੇਰੀ ਧਰਮ ਹੈ, ਕੀ ਮੇਰਾ ਫਰਜ਼ ਹੈ। ਇੱਕ ਹੈ ਉਹਦੀ ਰਿਟਾਇਰਮੈਂਟ ਤੋਂ ਉੱਥੇ ਹੋ ਕੇ ਗੱਲ ਸਮਝੇ, ਇਹ ਬਹੁਤ ਮੁਸ਼ਕਲ ਗੱਲਾਂ ਨੇ ਸਾਰੀਆਂ। ਇਹ ਸਰੀਰ ਤੋਂ ਉੱਥੇ ਜਾਂਦਾ ਹੀ ਨਹੀਂ, ਜੇ ਕਹੇ ਮੈਂ ਆਤਮਾ ਬਿਲਕੁਲ ਗੱਲ ਕਹੇ ਤੇ ਆਤਮਾ ਨਹੀਂ ਬਣਦਾ ਹੈ, ਜਿਹੜੇ ਸੱਤ ਕਹਿੰਦੇ ਤੂੰ ਆਤਮਾ ਜੇ ਤਾਂ ਸੁਣਦਾ ਗਿਆ ਬੰਦਿਆਂ ਤਾਂ ਹੈ ਨਹੀਂ ਨਾ, ਮੈਂ ਆਤਮਾ ਤੋਂ ਤਾਂ ਸਰੀਰ ਬਣਦਾ ਆਪਣੇ ਆਪ। ਗੁਰੂ ਪੰਜਵੇਂ ਪਾਤਸ਼ਾਹ ਜਾ ਰਹੇ ਨੇ ਉੱਥੇ ਦੋ ਝਗੜੇ, ਦੋ ਬੰਦੇ ਝਗੜ ਰਹੇ, ਗੁਰੂਆਂ ਨੇ ਕਹਿੰਦੇ ਕੀ ਗੱਲ ਤੂੰ ਝਗੜਾ ਕਿਉਂ ਕਰ, ਕਹਿੰਦੇ ਸੱਚੇ ਪਾਤਸ਼ਾਹ ਨੇ ਮੈਨੂੰ ਗਾਲ ਕੱਢੀ। ਮਹਾਰਾਜ ਕਹਿੰਦੇ ਤੇਰੇ ਤੈਨੂੰ ਗਾਲ ਕੇ ਮੇਰੇ ਟੀਚੇ ਨੂੰ ਲੱਗ ਗਈ, ਤੇਰਾ ਸਰੀਰ ਪੰਜ ਪੱਤਾਂ ਦਾ ਬਣਿਆ, ਹਵਾ ਨੂੰ ਗਾਲ ਲੱਗੀ ਹੈ, ਕਾਗਜ਼ ਨੂੰ ਗਾਲ ਲੱਗੀ ਹੈ, ਤੋ ਪਾਣੀ ਨੂੰ ਲੱਗੀ ਹੈ, ਕਾਗਜ਼ ਨੂੰ ਲੱਗੀ ਹੈ, ਮਿੱਟੀ ਨੂੰ ਲੱਗੀ ਹੈ, ਇਹ ਦੱਸ ਮੈਨੂੰ ਕਿਹੜੇ ਦਰਦ ਨੂੰ ਤੈਨੂੰ ਗਾਲ ਲੱਗੀ। ਇਹਦਾ ਹੀ ਮਸ਼ੀਨ ਹੈ, ਤੂੰ ਤਾਂ ਹੈ ਨਹੀਂ ਨਾ, ਇਹ ਸਭ ਤੇ ਇਹਦਾ ਕੰਮਾਂ ਕਰਨ ਸ਼ਬਦ ਹੈ। ਉਹ ਮੈਂ ਬੇਨਤੀ ਕਰਦਾ ਕਿ ਸਾਨੂੰ ਇਹ ਅਵਸਥਾ ਪ੍ਰਾਪਤ ਨਹੀਂ ਹੋਈ ਕਿ ਅਸੀਂ ਆਪਣੇ ਆਪ ਨੂੰ ਸਰੀਰ ਨਾ ਸਮਝੀਏ, ਅਸੀਂ ਮੈਂ ਸਰੀਰ ਹਾਂ, ਮੈਂ ਆਪਣਾ ਤੇਰੇ ਸਾਹਮਣੇ, ਜੇ ਗਿਆਨ ਦੀਆਂ ਗੱਲਾਂ ਸੁਣ ਕੇ ਕਹਿੰਦਾ ਕਰਨੀ ਕੁਆਈ ਨਹੀਂ ਹੈ, ਇਹ ਕੋਈ ਗੱਲਾਂ ਨੇ ਕਿ ਮੈਂ ਆਤਮਾ, ਮੈਂ ਜੀਵ ਨਹੀਂ ਹਾਂ, ਮੈਂ ਆਤਮਾ, ਮੈਂ ਮਨ ਨਹੀਂ ਹਾਂ, ਮੈਂ ਚਿੱਤ ਨਹੀਂ ਹਾਂ, ਰੁਝੇ ਨਹੀਂ। ਉਹ ਕਹਿੰਦਾ ਤੂੰ ਤਾਂ ਹੈਗਾ ਇਹ, ਉਹਨੇ ਤਾਂ ਘੁੱਟਿਆ ਹੋਇਆ ਤੁਹਾਡੇ ਵੱਲੋਂ, ਜੇ ਤੂੰ ਆਤਮਾ ਹੋ ਰਹੇ ਤੇਰੇ ਤੇਰਾ ਤੇਰਾ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇਰੇ ਅੰਦਰ, ਕਿਉਂਕਿ ਆਤਮਾ ਜਿਹੜਾ ਗਿਆਨ ਹੈ। ਸੋ ਇਸ ਕਰਕੇ ਸਾਧੂ ਪੂਰਾ ਹੋ ਗਏ ਗਿਆਨ ਵਾਲਾ, ਉੱਚੇ ਚੱਕਰਾਂ ਚ ਪਾਉਣ ਵਾਲਾ ਨਾ ਹੋ, ਗੱਲ ਕੰਮ ਦੀ ਕਰੇ, ਬਾਕੀ ਦਾ ਅਸੀਂ ਸੁਣ ਰਹੇ ਹਾਂ। ਗੁਲਾਬ ਨਾਥ ਜੀ ਸੁਣਿਆ ਜਾਣਾ ਸਤਿਗੁਰ ਨੇ ਪਹਿਲੀ ਜਮਾਤ ਦੇ ਸੌਤ ਨੇ, ਪਰ ਇਹ ਵੀ ਸੱਤੇ ਪੱਕਦੇ ਨਹੀਂ, ਕਹਿੰਦੇ ਇੱਕ ਨੇ ਪਕਾਇਆ ਸੀ ਜੀ ਸੌਤ, ਸਾਨੂੰ ਪੜ ਰਹੇ ਸੀ ਉਹ ਜੇਸਰ ਪਹਿਲੀ ਲਾਈਨ ਆਈ ਉਹ ਤੋਂ ਬਾਹਰ ਨਾ ਤੁਰੇ। ਪਿਤਾ ਨੇ ਪੁੱਛਿਆ ਮਾਸਟਰ ਨੂੰ ਵੀ ਕਿੰਨਾ ਪੜ ਕੇ, ਕਹਿੰਦੇ ਬਾਕੀ ਦਾ ਜੀ ਉਹਨਾਂ ਨੇ ਕਹਿਦੇ ਹੀ ਮੁਕਾ ਦੇ, ਪਹਿਲੀ ਮੁਕਾ ਦੀ ਇਹ ਨਹੀਂ ਬਣਿਆ ਪਹਿਲੇ ਉੱਥੇ ਜੀ, ਕਹਿੰਦੇ ਬੁਲਾਓ ਬੁਲਾਇਆ, ਕਹਿੰਦੇ ਸੁਣਾ ਥੋੜਾ ਫਰਕ ਸੁਣਾ ਤਾ, ਉੱਥੇ ਕਹਿੰਦੇ ਅੱਖਰ ਆ ਗਿਆ ਤੁਰੰਤ ਮਤ ਕਰ, ਕਹਿੰਦੇ ਅੱਗੇ ਚੱਲ ਕੇ ਮੇਰੇ ਆਦਮੀ ਹੈ ਉਹ ਸਾਧਨ ਵਾਲੇ ਮੁਕਾਦੇ ਇਕਾਦਮੇ ਕਰਨ, ਕਹਿੰਦਾ ਹੁਣ ਯਾਦ ਹੋ ਰਿਹਾ, ਕਹਿੰਦੇ ਹੁਣ ਠੁੱਟਰ ਖਾ ਕੇ ਯਾਦ ਹੋ ਰਿਹਾ, ਕਹਿੰਦੇ ਬੰਦ ਹੋਣਾ ਹੀ ਠੁੱਟਰ ਖਾ ਕੇ ਯਾਦ, ਇਸ ਤਰ੍ਹਾਂ ਨਹੀਂ ਕਰੈਕਟਰ ਬਣਿਆ ਕਰਦਾ ਜਿੰਨਾ ਚਿਰ ਪਹਿਰਾ ਪੂਰਾ ਨਹੀਂ ਦਿੰਦੇ। ਤੋ ਸਾਨੂੰ ਸਾਵਧਾਨ ਹੋਣਾ ਚਾਹੀਦਾ, ਨਾ ਕਿ ਔਸਤ ਕਰੋ ਸੰਤ ਨੇ ਸਾਵਧਾਨ ਇਕਾਗਰ, ਇਸ ਨੂੰ ਇਕਾਗਰ ਕਰਨ ਦਾ ਕਾਰਨ ਸੋਚੋ, ਪਰਮੇਸ਼ਰ ਦੂਰ ਨਹੀਂ ਅੰਦਰ ਹੈ, ਕੋਲੇ ਦੱਸਾਂਗਾ ਜੇ ਕਿਸੇ ਕਾਗਜ਼ ਹੋਵੇ।
ਬੜੀ ਅਪਾਰ ਬਖਸ਼ਿਸ਼ ਹੋਈ ਮਹਾਂਪੁਰਸ਼ਾਂ ਨੇ, ਜਿੱਥੇ ਸੰਗਤ ਨੂੰ ਖੁੱਲੇ ਦਰਸ਼ਨਾਂ ਦੁਆਰਾ ਨਿਹਾਲ ਕੀਤਾ, ਆਪਣੀ ਰੱਬੀ ਬਾਣੀ ਦੇ ਪ੍ਰਵਚਨਾਂ ਦੁਆਰਾ ਵੀ ਸੰਗਤਾਂ ਨੇ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਹੈ। ਸੋ ਅੱਜ ਦਾ ਜੋ ਇਹ ਸੁਭਾਗਾ ਦਿਹਾੜਾ ਹੈ, ਜਿਸ ਦਿਨ ਮਹਾਂਪੁਰਸ਼ਾਂ ਨੇ ਗੁਰੂ ਪਾਤਸ਼ਾਹ ਦੇ ਪਵਿੱਤਰ ਪਾਵਨ ਦਰਬਾਰ ਦੇ ਵਿੱਚ ਪਹੁੰਚ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦਾਰ ਬਖਸ਼ਿਸ਼ ਕੀਤੇ ਹਨ, ਆਪਣੇ ਰੱਬੀ ਬਾਣੀ ਪ੍ਰਵਚਨਾਂ ਦੁਆਰਾ ਵੀ ਨਿਹਾਲ ਕੀਤਾ। ਗੁਰੂ ਕਿਰਪਾ ਕਰ, ਇਸੇ ਤਰ੍ਹਾਂ ਸੰਗਤਾਂ ਨੂੰ ਆਪਣੇ ਪਰਮ ਪਿਆਰੇ ਮਹਾਂਪੁਰਸ਼ਾਂ ਦੇ ਦਰਸ਼ਨ ਦਾਰ ਰੱਬੀ ਬਾਣੀ ਦੇ ਪ੍ਰਵਚਨ ਪ੍ਰਾਪਤ ਹੁੰਦੇ ਰਹੇ। ਸੰਗਤਾਂ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਹੈ ਕਿ ਸਮਾਗਮ ਦਾ ਸਮਾਂ ਹੈ 12 ਵਜੇ ਤੋਂ ਲੈ ਕੇ 3 ਵਜੇ ਤੱਕ ਹੈ, ਸਮੇਂ ਸਿਰ ਪਹੁੰਚ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਦਾਰ ਪ੍ਰਵਚਨ ਸਰਵਣ ਕਰਨ ਦੀ ਕਿਰਪਾਲਤਾ ਕਰਿਆ ਕਰੋ। ਸੰਗਤਾਂ ਦੀਆਂ ਅਰਦਾਸਾਂ, ਸੰਗਤਾਂ ਨੇ ਜਿੰਨੇ ਸ਼ਬਦ ਜਿੰਨਾ ਪਾਠ ਮਹਾਂਪੁਰਸ਼ਾਂ ਦੀ ਦੇਹ ਰੋਗਤਾ ਵਾਸਤੇ ਕੀਤਾ, ਉਸਦਾ ਜੇ ਪ੍ਰਤੱਖ ਸਬੂਤ ਹੈ ਕਿ ਮਹਾਂਪੁਰਸ਼ਾਂ ਦੇ ਸੰਗਤਾਂ ਨੂੰ ਫੇਰ ਉਸੇ ਤਰ੍ਹਾਂ ਦੇ ਨਾਲ ਖੁੱਲੇ ਦਰਸ਼ਨ ਦੀਦਾਰ ਹੋ ਰਹੇ ਹਨ। ਬਹੁਤ ਵੱਡੀ ਬਖਸ਼ਿਸ਼ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪ੍ਰਵਤ ਸੰਗਤ ਨੇ ਸਤਪੁਰਸ਼ਾਂ ਦੀ ਸੰਗਤ ਸੋਹਣ ਸੋਹਣ ਤੋਂ ਪੂਰਾ ਪੂਰਾ ਲਾਹਾ ਪ੍ਰਾਪਤ ਕਰ। ਇੱਥੇ ਮਹਾਂਪੁਰਸ਼ਾਂ ਵੱਲੋਂ ਸੇਵਾ ਦਾ ਕੁੰਭ ਲੱਗਿਆ ਹੋਇਆ ਹੈ। ਸੰਗਤਾਂ ਰੋਜ਼ਾਨਾ ਹੀ ਸੇਵਾ ਕਰਦੀਆਂ ਹਨ, ਪਰ ਜੋ ਸੰਗਤਾਂ ਦੇ ਚਰਨਾਂ ਦੇ ਵਿੱਚ ਜ਼ਰੂਰੀ ਕਰਦੀਆਂ ਸੰਗਤਾਂ ਜੋ ਵੀ ਤਾਨ ਮਾਨ ਧਾਰ ਕਰਕੇ ਸੇਵਾ ਕਰਦੀਆਂ ਹਨ, ਉਹ ਸੰਗਤਾਂ ਦੀ ਕੀਤੀ ਸੇਵਾ ਘਾਲਣਾ ਘਾਲ ਥਾਈ ਪਾਉਣੀ ਜਗਨਾ ਦੇ ਨਾਲ ਦੇ ਪ੍ਰਕਾਸ਼ ਕਿ ਕਮਾਈ ਦੇ ਵਿੱਚ ਵਾਧੇ ਪਾਉਣੀ। ਉਹਨਾਂ ਪ੍ਰੇਮੀਆਂ ਦੀਆਂ ਸਵਾਰੀਆਂ ਫਸਲੀਆਂ ਕਰਾਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਦਾ ਸੁਤਰ ਪ੍ਰਸ਼ਿਸ਼ਾ ਬਖਸ਼ਿਸ਼ ਕਰੋ। ਅੱਛੇ ਪਾਤਸ਼ਾਹ ਦੀ ਆਤਮਿਆਂ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਕੜਾ ਪ੍ਰਸ਼ਾਦੀ ਦੇ ਜਾ ਕੇ ਹਾਜ਼ਰ ਕੀਤੀ ਗਈ ਤੇ ਪਾਤਸ਼ਾਹ ਦੀ ਮਹਾਨ ਦਿਹਾੜੇ ਦੇ ਉੱਤੇ ਸੰਗਤਾਂ ਵੱਲੋਂ ਤੇ ਪਾਤਸ਼ਾਹ ਦੇ ਅੰਤ ਤੇ ਟਾਵਾਂ ਹਾਜ਼ਰ ਕੀਤੀਆਂ ਗਈਆਂ ਹਨ, ਪ੍ਰਸ਼ਾਦ ਹਾਜ਼ਰ ਹਨ, ਪ੍ਰਵਾਨ ਹੋਣ ਸੱਚੇ ਪਾਤਸ਼ਾਹ ਜੀ ਸੁਣ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਤੇ ਪਾਤਸ਼ਾਹ ਸੁਣ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ ਜੀ, ਆਪ ਜੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ।
ਦਿਵਾਲੀ ਦੇ ਦਿਨ ਨੂੰ ਭਾਰਤ ਵਰਸ਼ ਦੀ ਸੰਸਕ੍ਰਿਤੀ ਵਿੱਚ ਬਹੁਤ ਹੀ ਸ਼ੁਭ ਦਿਨ ਗਿਣਿਆ ਜਾਂਦਾ ਹੈ, ਕਿਉਂਕਿ ਇਹ ਦਿਨ ਬਹੁਤ ਵੱਡਾ ਕਾਰਜ ਕਰਨ ਤੋਂ ਬਾਅਦ ਜਦੋਂ ਇਸ ਦੇਸ਼ ਦਾ ਮਹਾਂਪੁਰਸ਼ ਵਾਪਸ ਆਪਣੇ ਪਿਆਰਿਆਂ ਵਿੱਚ ਆਇਆ, ਉਸ ਵੇਲੇ ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਖੁਸ਼ੀ ਮਨਾਈ ਜਾਂਦੀ ਹੈ ਕਿ ਜੋ ਮਨ ਵਿੱਚ ਖਦਸ਼ਾ ਹੋਵੇ, ਡਰ ਹੋਵੇ, ਉਸ ਡਰ ਵਿੱਚੋਂ ਆਪਣਾ ਪਿਆਰਾ ਨਿਕਲਿਆ ਹੋਵੇ। ਉਸ ਵੇਲੇ ਕੁਦਰਤੀ ਤੌਰ 'ਤੇ ਜਿਹੜੇ ਦਬੇ ਹੋਏ ਮਨ ਹੁੰਦੇ ਹਨ ਉਹਨਾਂ ਵਿੱਚ ਖੇੜਾ ਆ ਜਾਂਦਾ। ਇਸ ਦਿਨ ਇੰਨਾ ਖੇੜਾ ਭਾਰਤ ਵਿੱਚ ਆਇਆ ਕਿ ਸਾਰਾ ਦੇਸ਼ ਦੀਵਿਆਂ ਦੇ ਨਾਲ ਜਗਮਗਾ ਉੱਠਿਆ, ਹਨੇਰਾ ਦੂਰ ਹੋ ਗਿਆ। ਉਹ ਹਨੇਰਾ ਕਿਹੜਾ ਸੀ? ਜਦੋਂ ਅਸੀਂ ਇਤਿਹਾਸ ਨੂੰ ਵੱਜਦੇ ਹਾਂ ਤਾਂ ਭਾਰਤ ਵਰਸ ਦੇ ਪੜੋਸ ਵਿੱਚ ਹੀ ਉਹ ਰਾਜ ਸੀ ਜਿਸ ਨੂੰ ਰਾਕਸ਼ਸ ਰਾਜ ਕਿਹਾ ਜਾਂਦਾ। ਹਰ ਰਾਜ ਦੀ ਹੱਦ ਲੱਗਦੀ ਹੈ, ਕੋਈ ਦੇਵ ਰਾਜ ਨਾਲ ਲੱਗਦੀ ਹੈ, ਕੋਈ ਰਾਕਸ਼ਸ ਰਾਜ ਨਾਲ ਲੱਗਦੀ ਹੈ। ਜਿਸ ਤਰ੍ਹਾਂ ਕਿ ਹੁਣ ਵੀ ਜੋ ਸਾਡੇ ਪੜੋਸ ਵਿੱਚ ਰਾਜ ਹੈ ਉਹ ਆਪ ਵੀ ਅਮਨ ਨਾਲ ਨਹੀਂ ਰਹਿਣਾ ਚਾਹੁੰਦਾ, ਦੂਸਰਿਆਂ ਨੂੰ ਵੀ ਰਹਿਣ ਦੇਣਾ ਚਾਹੁੰਦਾ। ਉਸ ਵੇਲੇ ਵੀ ਐਵੇਂ ਸੀ ਭਾਰਤ ਵਿੱਚ ਅਤੇ ਇਹਦੇ ਉੱਤਰੀ ਹਿੱਸੇ 'ਚ ਬਹੁਤ ਹੀ ਸ਼ਾਂਤਮਈ ਰਾਜ ਸਨ, ਪਰ ਧੁਰ ਭਾਰਤ ਦੇ ਦੱਖਣ ਵਿੱਚ ਰਾਜ ਬਦਲ ਜਾਂਦਾ ਸੀ ਅਤੇ ਉਹਨੂੰ ਦਾਨਵ ਰਾਜ ਕਹਿੰਦੇ ਸਨ। ਉਹ ਦਾਨਵਾਂ ਦੇ ਉੱਤੇ ਜਿਹੜੀਆਂ ਵੈਲਿਊ ਸੀ ਇਨਸਾਨੀਅਤ ਦੀਆਂ, ਕੋਈ ਅਸੀਂ ਕਹਿੰਦਾ ਸ਼ਰਾਬ ਪੀਣੀ ਲਾਜ਼ਮੀ ਸੀ। ਇਸੇ ਕਰਕੇ ਸਿਆਣੇ ਬੰਦੇ ਜਦ ਕੋਈ ਆਪਣਾ ਬੱਚਾ ਆਪਣਾ ਸਾਥੀ ਸ਼ਰਾਬ ਪੀਣ ਲੱਗਦਾ ਤਾਂ ਇਹ ਕਹਿੰਦੇ ਨੇ ਕਿ ਤੂੰ ਤਾਂ ਰਾਕਸ਼ਸ ਬਣ ਗਿਆ, ਰਾਕਸ਼ਸ ਆਦਮੀ ਖੁਰਾਕ ਮਾਸ ਖਾਣਾ, ਸ਼ਰਾਬ ਪੀਣੀ, ਵਿਚਾਰ ਕਰਨੇ, ਧੱਕਾ ਕਰਨਾ, ਇਨਸਾਫ ਦੇ ਨੇੜੇ ਨਾ ਜਾਣਾ, ਈਟ ਡਰਿੰਕ ਐਂਡ ਵੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਇਹ ਇੱਕ ਨਿਸ਼ਚਾ ਸੀ ਉਹਨਾਂ ਦਾ, ਹਰ ਹਾਲਤ ਤੋਂ ਇਦੋਂ ਨਿਕਲ ਨਹੀਂ ਸੀ ਸਕਦੇ, ਪਰਮੇਸ਼ੁਰ ਦੀ ਭਗਤੀ ਦਾ ਨਹੀਂ ਸੀ ਪਤਾ। ਉਹ ਜੋ ਦਾਨਵ ਰਾਜ ਸੀ ਬਹੁਤ ਤਕੜਾ ਸੀ, ਭਾਰਤ ਨੂੰ ਉਸ ਤੋਂ ਹਰ ਵੇਲੇ ਖਤਰਾ ਬਣਿਆ ਰਹਿੰਦਾ ਸੀ। ਕਾਰਨ ਬਣ ਜਾਣੇ ਹੋਰ ਚੀਜ਼ ਹੁੰਦੀ ਹੈ, ਲੇਕਿਨ ਜੋ ਮਹਾਂਪੁਰਸ਼ ਭੇਜੇ ਜਾਂਦੇ ਨੇ ਉਹਨਾਂ ਨੂੰ ਕੋਈ ਮਿਸ਼ਨ ਦਿੱਤਾ ਜਾਂਦਾ ਹੈ ਕਾਰ ਪੁਰਖ ਵੱਲੋਂ, ਸੰਸਾਰ ਵੱਲੋਂ ਉਹਨਾਂ ਨਾਲ ਦੋ ਵਰਤਾਅ ਕੀਤੇ ਜਾਂਦੇ ਨੇ। ਜੋ ਦਾਨਵ ਵਿਅਕਤੀ ਹੁੰਦੀ ਹੈ ਉਹ ਉਹਨਾਂ ਨੂੰ ਦੁੱਖ ਦੇ ਕੇ ਰਾਜੀ ਹੁੰਦੀ ਹੈ, ਜੋ ਦੇਵ ਵਿਅਕਤੀ ਵਾਲੇ ਹੁੰਦੇ ਨੇ ਉਹ ਉਹਨਾਂ ਦੇ ਸੁੱਖ ਵਿੱਚ, ਉਹਨਾਂ ਦੀ ਸਲਾਮਤੀ ਵਿੱਚ ਹਰ ਵਾਰ ਪਰਮੇਸ਼ੁਰ ਦੇ ਕੋਲ ਅਰਦਾਸਾਂ ਕਰਦੇ ਹਨ। ਉਸ ਵੇਲੇ ਸ਼੍ਰੀ ਰਾਮ ਚੰਦਰ ਜੀ ਜੋ ਉਸ ਯੁੱਗ ਦੇ 14 ਤਰ੍ਹਾਂ ਅਵਤਾਰ ਸਨ ਵਿਸ਼ਨੂੰ ਜੀ ਦੇ, ਉਹ ਵਿਸ਼ਨੂੰ ਜੀ ਦੀਆਂ ਸ਼ਕਤੀਆਂ ਪ੍ਰਾਪਤ ਕਰਕੇ ਮਨੁੱਖ ਰੂਪ ਦੇ ਵਿੱਚ ਪ੍ਰਗਟ ਹੋਏ। ਉਹਨਾਂ ਦੇ ਸਾਹਮਣੇ ਸੀ ਕਿ ਦਾਨਵਾਂ ਤੋਂ ਦੇਸ਼ ਨੂੰ ਬਚਾਉਣਾ ਅਤੇ ਉਹਨਾਂ ਦੀ ਤਾਕਤ ਨੂੰ ਖਤਮ ਕਰ ਦੇਣਾ,
ਕਿਉਂਕਿ ਦਾਨਵ ਜੋ ਸਨ ਉਹ ਮਾਇਆ ਦਾ ਸਹਾਰਾ, ਮਾਇਆ ਦੀ ਸ਼ਕਤੀਆਂ ਦਾ ਸਹਾਰਾ ਲੈਂਦੇ ਸਨ। ਉਹਨਾਂ ਨੂੰ ਕੋਈ ਜਿੱਤ ਨਹੀਂ ਸੀ ਸਕਦਾ, ਕੋਈ ਰਾਜੇ ਕਿਸੇ 'ਚ ਕੀ ਤਾਕਤ ਨਹੀਂ ਸੀ ਵੀ ਉਹਨਾਂ ਨੂੰ ਜਿੱਤ ਸਕੇ, ਕਿਉਂਕਿ ਉਹ ਮਾਇਆ ਦੀ ਸ਼ਕਤੀਆਂ ਵਰਤਦੇ ਸੀ। ਇੱਕ ਤਾਂ ਇਹ ਹੋ ਜਾਣਾ, ਉੜ ਜਾਣਾ, ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ। ਸੋ ਕਾਰਨ ਜਿਹੜਾ ਸੀ ਉਹ ਬਣਾਇਆ ਪਰਮੇਸ਼ਰ ਨੇ ਸੀਤਾ ਜੀ ਨੂੰ ਲੈ ਗਿਆ। ਇਹ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਹੈ, ਸਾਰੇ ਕਾਰਨ ਨਹੀਂ ਹੈ। ਇਹ ਅਸਲੀ ਕਾਰਨ ਇਹ ਸੀ ਜਿਹੜਾ ਮੈਂ ਤੁਹਾਡੇ ਕੋਲ ਬੇਨਤੀ ਕਰੀ। ਸੋ ਉਸ ਵੇਲੇ ਰਾਮ ਚੰਦਰ ਜੀ ਨੇ ਆਪਣੀ ਸੈਨਾ ਨਹੀਂ ਲਈ, ਮੰਗਵੀਂ ਸੈਨਾ ਲਈ ਸੁਗਰੀਵ ਦੀ। ਉਹਦੇ ਨਾਲ ਹੱਲਾ ਕਰਿਆ, ਉਹ ਇੱਕ ਬਹਾਨਾ ਸੀ, ਕਿਉਂਕਿ ਰਾਮ ਚੰਦਰ ਜੀ ਦਾ ਅਵਤਾਰ ਮਰਿਆਦਾ ਪੁਰਸ਼ੋਤਮ ਅਵਤਾਰ ਸੀ। ਉਹਨਾਂ ਨੇ ਸੰਸਾਰ ਨੂੰ ਦੱਸਣਾ ਸੀ ਕਿ ਚਾਹੇ ਰੂਹਾਨੀ ਤਾਕਤਾਂ ਕਿੰਨੀਆਂ ਹੀ ਹੋਣ, ਮਾਨਵ ਜਿੰਨੀ ਸ਼ਕਤੀ ਰੱਖਦਾ ਉਨੀ ਉਹ ਸ਼ਕਤੀ ਵਰਤੀ ਜਾਣੀ ਹੈ। ਸੋ ਉਹਨਾਂ ਨੇ ਰਾਵਣ ਨੂੰ ਹਰਾ ਕੇ ਉੱਥੇ ਭਗਤ ਦਾ ਮਹਾਰਾਜ ਨੇ ਕਿਹਾ ਵੀ ਭਗਤ ਨੂੰ ਰਾਜ ਦਿੱਤਾ ਭਵਿੱਖਣ ਨੂੰ। ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਗੁਰੂ ਦਸਮ ਪਾਤਸ਼ਾਹ 'ਚ ਖੋਲ ਕੇ ਲਿਖੇ ਹੋਏ ਨੇ, ਗੁਰੂ ਗ੍ਰੰਥ ਸਾਹਿਬ 'ਚ ਸੰਕੇਤ ਰੂਪ 'ਚ ਆਏ ਵੀ ਅਭਿਮਾਨ ਕਰਨ ਵਾਲਾ ਰਾਵਣ ਜਿਸ ਕੋਲ ਸ਼ਕਤੀਆਂ ਦਾ ਕੋਈ ਘਾਟਾ ਨਹੀਂ ਸੀ, ਚੰਦ ਸੂਰਜ ਜਾ ਕੇ ਤੱਤ ਰਸੋਈ, ਬਸੰਤਰ ਜਾ ਕੇ ਕੱਪੜੇ ਧੋਈ, ਸਾਡੇ ਤਾਂ ਹੁਣ ਧੋਣ ਲੱਗੀ ਹੈ, ਜਿਹੜੀਆਂ ਮਸ਼ੀਨਾਂ ਬਣੀਆਂ ਨੇ ਬਿਜਲੀ ਨਾਲ ਚੱਲਦੀਆਂ ਨੇ, ਹੁਣ ਸਾਡੇ ਕੋਲ ਸੂਰਜ ਦੀ ਐਨਰਜੀ ਆਈ ਹੈ ਜਿਹਨਾਂ ਨਾਲ ਸਾਡੇ ਪ੍ਰਸ਼ਾਦੇ ਰਹਿੰਦੇ ਨੇ, ਚੰਦਰਮਾ ਦੀ ਐਨਰਜੀ ਦਾ ਅਜੇ ਅਸੀਂ ਕੋਈ ਬਹੁਤਾ ਤਰਦਤ ਨਹੀਂ ਕਰਿਆ ਵੀ ਇਹਦੇ ਵਿੱਚੋਂ ਵੀ ਜਿਹੜੀ ਸ਼ਕਤੀ ਨਹੀਂ ਤੁਰਦੀ ਉਹਨੂੰ ਵੀ ਅਸੀਂ ਵਰਤ ਲਈਏ। ਪਰ ਸਾਡੇ ਜਿਹੜੇ ਜੜ੍ਹਾਂ ਵਾਲੇ ਬੂਟੇ ਧਰਤੀ ਵਿੱਚ ਨੂੰ ਜਾਂਦੇ ਨੇ ਜਾਂ ਫਲ ਨੇ ਉਹ ਵਰਤ ਰਹੇ ਨੇ, ਉਸ ਨੂੰ ਉਹਦੀ ਸ਼ੀਤਲਤਾਈ ਨੂੰ ਲੈ ਕੇ ਫਲਾਂ ਵਿੱਚ ਰਸ ਪੈਂਦਾ। ਔਰ ਰਾਵਣ ਨੇ ਸਾਰੀਆਂ ਚੀਜ਼ਾਂ ਆਪਣੇ ਬਸ ਵਿੱਚ ਕੀਤੀਆਂ ਹੋਈਆਂ ਸੀ, ਕਿਵੇਂ ਸੀ ਇਹ ਅੱਜ ਨਹੀਂ ਅਸੀਂ ਕਹਿ ਸਕਦੇ, ਅੱਜ ਅਸੀਂ ਹੋਰ ਤਰੀਕੇ ਨਾਲ ਕਹਾਂਗੇ ਜਿੰਨੀ ਸਾਨੂੰ ਸਮਝ ਹੈ। ਮਤਲਬ ਇਹ ਹੈ ਕਿ ਉਹ ਬੜਾ ਸਾਇੰਟਿਫਿਕ ਚੀਜ਼ਾਂ ਸੀ ਉਹਦੇ ਕੋਲ, ਹਥਿਆਰ ਵੀ ਉਹਦੇ ਕੋਲ ਇਸੇ ਤਰ੍ਹਾਂ ਦੇ ਸੀ, ਉਹਦਾ ਮੁਕਾਬਲਾ ਕੋਈ ਭਾਰਤੀ ਰਾਜਾ ਨਹੀਂ ਸੀ ਕਰ ਸਕਦਾ। ਸ਼੍ਰੀ ਰਾਮ ਚੰਦਰ ਜੀ ਨੇ ਉਹਦਾ ਮੁਕਾਬਲਾ ਕਰਿਆ। ਉਹ ਦਾਨਵ ਵਿੱਤੀ ਵਾਲੇ ਨੂੰ ਵੱਧ ਕਰਨ ਤੋਂ ਬਾਅਦ ਭਗਤ ਨੂੰ ਰਾਜ ਦਿੱਤਾ ਵੀ ਤਾਂ ਕਿ ਇੱਥੇ ਵੀ ਪਰਮੇਸ਼ਵਰ ਦੀ ਭਗਤੀ ਚੱਲ ਸਕੇ। ਉਹ ਜਦ ਵਾਪਸ ਜਿਹੜੇ ਆਉਂਦੇ ਨੇ ਉਸ ਵੇਲੇ ਖਬਰਾਂ ਪਹੁੰਚ ਰਹੀਆਂ ਸਨ, ਐਸੇ ਸਾਧਨ ਸਨ ਕਿ ਖਬਰ ਪਹੁੰਚ ਜਾਂਦੀ ਸੀ, ਅਤੇ ਸਾਰੇ ਚਿੰਤਤ ਸਨ ਵੀ ਰਾਵਣ ਨਾਲ ਗੁੱਸਾ ਰਾਮ ਚੰਦਰ ਜੀ ਨੇ ਲਾ ਲਿਆ, ਇਕੱਲਿਆਂ ਨੇ ਕੋਈ ਫੌਜ ਨਹੀਂ ਹੈ, ਕੋਈ ਹੋਰ ਚੀਜ਼ ਨਹੀਂ, ਮੰਗਵੀਂ ਫੌਜ ਹੈ ਸੁਖਦੇਵ ਦੀ, ਕਿੰਨਾ ਕੁ ਉਹਦੇ ਸਾਹਮਣੇ ਖੜ ਸਕੂਗੀ, ਇਹ ਚਿੰਤਾ ਸੀ ਭਾਰਤ ਵਾਸੀਆਂ ਨੂੰ ਸਾਰਿਆਂ। ਪਰ ਜਦੋਂ ਜਿੱਤ ਪ੍ਰਾਪਤ ਕਰਕੇ ਸੀਤਾ ਜੀ ਸਮੇਤ ਵਾਪਸ ਆਉਂਦੇ ਨੇ, ਉਸ ਵੇਲੇ ਇਕੱਲੇ ਅਯੁੱਧਿਆ ਦੇ ਵਿੱਚ ਦੀਪਮਾਲਾ ਨਹੀਂ ਕੀਤੀ ਗਈ, ਉਸ ਵੇਲੇ ਸਾਰੇ ਭਾਰਤ ਨੇ ਇਸ ਨੂੰ ਬਹੁਤ ਚੰਗਾ ਅਵਸਰ ਜਾਣ ਕੇ ਆਪਣੇ ਘਰਾਂ ਨੂੰ ਵਿਛਨਾਇਆ, ਬਾਹਰਲੇ ਪਾਸੇ ਦੀਪਮਾਲਾ ਕੀਤੀ ਗਈ, ਅੰਦਰ ਖੁਸ਼ੀ ਆਈ। ਇਸੇ ਤਰ੍ਹਾਂ ਦੇ ਨਾਲ ਇਹ ਸਿਸਟਮ ਚੱਲਦਾ ਹੀ ਰਹਿੰਦਾ, ਜਦੋਂ ਜਦੋਂ ਧਰਮ ਦੀ ਗਿਲਾਨੀ ਹੁੰਦੀ ਹੈ ਉਸ ਵੇਲੇ ਪਰਮੇਸ਼ਰ ਸ਼ਕਤੀ ਪਲੈਨਟ ਦਾ ਸੰਤੁਲਨ ਕਾਇਮ ਰੱਖਣ ਵਾਸਤੇ ਉਹ ਜਿਹੜਾ ਐਕਸਟ੍ਰੀਮ 'ਤੇ ਜਾ ਰਹੀ ਚੀਜ਼ ਹੈ ਉਹਨੂੰ ਖਤਮ ਕਰਨ ਵਾਸਤੇ ਉਹ ਜਿਹੇ ਮਹਾਨ ਪੁਰਸ਼ ਭੇਜਦੀ ਹੈ, ਚਾਹੇ ਉਹ ਸ਼ਸਤਰ ਵਰਤ ਕੇ ਕਰੇ, ਚਾਹੇ ਉਹ ਗਿਆਨ ਨਾਲ ਕਰੇ। ਉਹ ਡਿਊਟੀਆਂ ਮਹਾਂਪੁਰਸ਼ਾਂ ਦੀਆਂ ਲੱਗੀਆਂ ਹੁੰਦੀਆਂ ਨੇ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਦੋਂ ਆਪ ਗੱਡੀ ਤੇ ਬੈਠੇ ਬਿਰਾਜਮਾਨ ਹੋਏ। ਉਸ ਵੇਲੇ ਆਪਦੀ ਸਰੀਰਕ ਆਯੂ ਬੜੀ ਥੋੜੀ ਸੀ ਤੇ ਜਦੋਂ ਆਪ ਥੋੜਾ ਜਵਾਨ ਹੋਏ, ਜਵਾਨੀ ਵਿੱਚ ਆਏ, ਉਸ ਵੇਲੇ ਦੋ ਲੋਕੀਆਂ ਸੀ ਉਹਦੇ ਦਰਬਾਰ ਦੇ ਅੰਦਰ ਜਹਾਂਗੀਰ ਦੇ। ਇੱਕ ਤਾਂ ਉਹ ਸੀ ਜਿਹੜੇ ਚਾਹੁੰਦੇ ਸੀ ਕਿ ਜਿਹੜਾ ਗੁਰੂ ਨਾਨਕ ਨੇ ਸਰਬ ਸਾਂਝਾ ਬੀਜ ਬੀਜ ਦਿੱਤਾ ਅਤੇ ਜਦੋਂ ਉਹਦੀਆਂ ਦਲੀਲਾਂ ਸੁਣਦੇ ਹਾਂ, ਉਹਦੇ ਬਚਨ ਸੁਣਦੇ ਹਾਂ ਤਾਂ ਮੁਸਲਮਾਨ ਵੀ ਕਾਇਲ ਹੋ ਜਾਂਦੇ ਨੇ ਅਤੇ ਦੂਜਿਆਂ ਨੇ ਤਾਂ ਹੋਣਾ ਹੀ ਸੀ ਕਿਉਂਕਿ ਨੇੜਾ ਦੋਹੀ ਪਾਸੇ ਪਿਆ ਹੋਇਆ ਸੀ। ਹਿੰਦੂ ਦੇ ਵਿੱਚ ਵੀ ਹਨੇਰਾ ਸੀ, ਮੁਸਲਮਾਨ ਵਿੱਚ ਜਬਰ ਅਤੇ ਹਨੇਰਾ ਸੀ, ਦੋ ਚੀਜ਼ਾਂ ਸੀ। ਇਹਦੇ ਕੋਲ ਸ਼ਕਤੀ ਨਹੀਂ ਸੀ, ਉਹਦੇ ਕੋਲ ਸ਼ਕਤੀ ਵੀ ਨਾਲ ਸੀ। ਗੁਰੂ ਨਾਨਕ ਨੇ ਆਵਾਜ਼ ਦਿੱਤੀ, ਕੱਲ ਕਰਤੀ ਰਾਜੇ ਕਸਾਈ, ਧਰਮ ਪੰਥ ਘਰ ਉੱਠਿਆ, ਸੱਚ ਚੰਦਰਮਾ ਪੂਰਾ ਵਾਪਸ ਦਿਸ਼ੇ ਰਾਹੀਂ ਕਹਿ ਕਰੇ। ਸੱਚ ਦਾ ਚੰਦਰਮਾ ਲੋਕ ਹੋ ਚੁੱਕਿਆ ਸੀ, ਉਹ ਬੜੀ ਵਿਆਖਿਆ ਹੈ। ਆਤਮ ਮਾਰਗ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ, ਜਦੋਂ ਮਿੱਟੀ ਤੋਂ ਜਗ ਚਾਨਣ ਹੋਇਆ ਤਾਂ ਲੇਖ ਲਿਖਿਆ ਗਿਆ ਸੀ, ਉਹਦੇ ਬੜੇ ਵਿਸਥਾਰ ਨਾਲ ਲਿਖਿਆ ਵੀ ਕੀ ਹਨੇਰਾ ਸੀ, ਕੀ ਸੂਰਜ ਨਹੀਂ ਸੀ ਚੜ੍ਹਦਾ ਜਾਂ ਚੰਦਰਮਾ ਨਹੀਂ ਸੀ ਚੜ੍ਹਦਾ, ਜਾਂ ਧੁੰਦ ਹੈਗੀ ਸੀ ਸਰਦੀ ਦੇ ਵਿੱਚ ਜਿਹੜੀ ਪੈਂਦੀ ਆ ਉਹ ਟੁੱਟਦੀ ਉਹ ਨਹੀਂ ਸੀ, ਉਹ ਇਹ ਨਹੀਂ ਸੀ, ਉਹ ਫੇਸ ਦੇ ਵਿੱਚ ਧੁੰਦ ਪੈ ਗਈ ਸੀ ਭਰੋਸਿਆਂ 'ਚ ਅਗੇਨ ਵਿੱਚ। ਉਸ ਧੁੰਦ ਦੇ ਕਾਰਨ ਕੋਈ ਰੂਹਾਨੀਅਤ ਦੀ ਤਰੱਕੀ ਨਹੀਂ ਸੀ ਕਰ ਸਕਦਾ, ਕਿਉਂਕਿ ਸ਼ਾਸਤਰਾਂ ਦੇ ਵਿੱਚ ਪਰਮੇਸ਼ਰ ਨੂੰ ਉਹਨਾਂ ਸ਼ਕਤੀਸ਼ਾਲੀ ਨੂੰ ਦੱਸਿਆ ਵੀ ਉਹ ਕਰਨ ਕਾਰਨ ਸਮਰੱਥ ਹੈ। ਪਰਮੇਸ਼ਰ ਨੂੰ ਸੰਸਾਰ ਦੀ ਉਤਪਤੀ ਵਾਸਤੇ ਮਾਇਆ ਦੀ ਲੋੜ ਹੈ, ਮਾਇਆ ਦੇ ਉਲਟੇ ਤੱਤ ਨੇ ਪਰਮੇਸ਼ਰ ਵਿੱਚ, ਉਹ ਚੀਜ਼ਾਂ ਨਹੀਂ ਹੈ। ਪਰਮੇਸ਼ਰ 'ਚ ਕ੍ਰੋਧ ਨਹੀਂ ਹੈ, ਲੋਭ ਨਹੀਂ ਹੈ, ਮੋਹ ਨਹੀਂ ਹੈ, ਹੰਕਾਰ ਨਹੀਂ ਹੈ, ਕਾਮ ਨਹੀਂ ਹੈ, ਈਰਖਾ ਨਹੀਂ ਹੈ, ਦੁੱਖ ਨਹੀਂ ਹੈ, ਛਲ ਨਹੀਂ ਹੈ, ਕਪਟ ਨਹੀਂ ਹੈ। ਮਾਇਆ ਵਿੱਚ ਇਹ ਸਾਰੀ ਚੀਜ਼ਾਂ ਨੇ, ਉਹਨਾਂ ਨੂੰ ਕਿਹਾ ਪਰਮੇਸ਼ਰ ਵਿੱਚ ਨਹੀਂ ਹੋ ਸਕਦੀਆਂ। ਮਾਇਆ ਜ਼ਰੂਰ ਸੁਤੰਤਰ ਤੱਤ ਹੈ ਪ੍ਰਕਿਰਤੀ ਜਿਹੜੀ, ਉਹਨਾਂ ਨੇ ਦੋ ਤੱਤ ਮੰਨਦੇ, ਮੂਲ ਪ੍ਰਕਿਰਤੀ ਅਤੇ ਪ੍ਰਭੂ। ਪਰਮੇਸ਼ਰ ਬਾਰੇ ਉਹਨਾਂ ਦਾ ਸੀ ਵੀ ਉਹ ਕੁਛ ਨਹੀਂ ਕਰਦਾ, ਉਹ ਅਲੱਗ ਥਲੱਗ ਰਹਿੰਦਾ, ਉਹ ਨਿਰਗੁਣ ਹੈ, ਕੁਛ ਕਰਦਾ ਨਹੀਂ ਹੈ। ਉਹ ਸੂਰਜ ਕੋਈ ਕੰਮ ਨਹੀਂ ਕਰ ਰਿਹਾ, ਪਰ ਸੂਰਜ ਦਾ ਜਿਹੜਾ ਸਹਿਜ ਹੈ ਉਹਦੇ ਵਿੱਚੋਂ ਕਿੰਨਾ ਕਿੰਨੀ ਮੈਗਨੈਟਿਕ ਪਾਵਰ ਧਰਤੀ ਦੇ ਉੱਤੇ ਆ ਰਹੀ ਹੈ, ਹੋਰ ਪਲੈਨਟਸ 'ਚ ਆ ਰਹੀ ਹੈ ਅਤੇ ਪਲੈਨਟਸ ਨੂੰ ਇਹ ਸ਼ਕਤੀ ਦੇ ਰਹੀ ਹੈ ਕਿ ਉਹ ਕਿਸੇ ਸੰਤੁਲਨ ਵਿੱਚ ਚੱਲਣ, ਆਪਸ ਵਿੱਚ ਟਕਰਾ ਕੇ ਨਾ ਖਤਮ ਹੋ ਜਾਣ। ਉਹ ਕੁਛ ਨਹੀਂ ਕਰਦਾ ਸੂਰਜ ਆਪਣੇ ਤੌਰ 'ਤੇ, ਆਕਸੀਜਨ ਆਪਣੇ ਤੌਰ 'ਤੇ ਕੁਛ ਨਹੀਂ ਕਰਦੀ, ਉਹਦਾ ਉਹਨੇ ਜ਼ਿੰਦਗੀ ਦੇਣੀ ਹੈ ਦੇਣੀ ਹੈ, ਜਿੱਥੇ ਨਹੀਂ ਹੋਏਗੀ ਉੱਥੇ ਆਦਮੀ ਮਰ ਜਾਂਦਾ। ਉਹਨਾਂ ਨੇ ਪਰਮੇਸ਼ਰ ਨੂੰ ਚੇਤਨ ਤਾਂ ਮੰਨ ਲਿਆ ਵੀ ਉਹ ਗਿਆਨ ਹੈ, ਸਭ ਕੁਛ ਜਾਣਦਾ, ਪਰ ਕਰਮ ਕਰਨ ਨੂੰ ਸਮਰੱਥ ਨਾ ਮੰਨਿਆ। ਇੱਥੇ ਹੁਣ ਦੋ ਚੀਜ਼ਾਂ ਹੋ ਗਈਆਂ, ਪਰਮੇਸ਼ਰ ਨੂੰ ਪੂਜਣ ਦਾ ਕੋਈ ਫਾਇਦਾ ਨਹੀਂ ਸੀ, ਉਹ ਤਾਂ ਜਿਵੇਂ ਸੂਰਜ ਸਹਿਜ ਨਾ ਕਰ ਰਿਹਾ, ਉਹ ਦੁਨੀਆਂ ਉਹਦੀ ਸ਼ਕਤੀ ਨਾਲ ਪ੍ਰਕਿਰਤੀ 'ਚੋਂ ਹੋ ਰਹੀ। ਸੋ ਪ੍ਰਕਿਰਤੀ ਦੇ ਵਿੱਚ ਜਿਹੜਾ ਸਭ ਤੋਂ ਸੁਪਰੀਮ ਅੰਗ ਸੀਗਾ ਉਹ ਸੀ ਏਕਾ ਮਾਈ ਜੁਗਤ ਵਿਆਰੀ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਜੀਵਾਨ। ਉਹ ਤਿੰਨ ਚੇਲੇ ਸੀ ਮੁੱਖ, ਬਰਮਾ ਜੀ ਸੀਗੇ, ਇੱਕ ਵਿਸ਼ਨੂੰ ਜੀ, ਇੱਕ ਸ਼ਿਵਜੀ ਮਹਾਰਾਜ। ਇਹ ਹੈ ਪ੍ਰਕਿਰਤੀ ਦਾ ਹੀ ਮਾਇਆ ਦੀ, ਲੇਕਿਨ ਇਹ ਸੁਪਰੀਮ ਨੇ, ਇਹਦੇ ਵਿੱਚ ਪਿਓਰਿਟੀ ਹੈ, ਕਿਉਂਕਿ ਲੋਅਰ ਲੈਵਲ 'ਤੇ ਨਹੀਂ ਹੋਈ, ਅਸੀਂ ਲੋਅਰ ਲੈਵਲ 'ਤੇ ਆ ਕੇ ਮਿਕਸਚਰ ਹੋਇਆ ਸਾਡਾ। ਮਾਇਆ ਦਾ ਜਿਹੜਾ ਅਵਰ ਤੱਤ ਸੀ ਸਤੋ ਗੁਣ, ਉਹਦੇ ਵਿੱਚੋਂ ਇਹ ਦੇਵਤੇ ਹੋਏ, ਅਸੀਂ ਸਤੋ ਰਜੋ ਅਤੇ ਤਮੋ ਦੇ ਵਿੱਚੋਂ ਮਿਕਸਚਰ 'ਚੋਂ ਪੈਦਾ ਹੋਇਆ। ਇਹ ਭਾਰਤ ਵਰਸ਼ ਉਹਨਾਂ ਨੂੰ ਬੜਾ ਮੰਨਣ ਲੱਗ ਗਿਆ, ਵੈਦਿਕ ਟਾਈਮ 'ਚ ਨਹੀਂ ਸੀਗੀਆਂ ਗੱਲਾਂ, ਬਾਅਦ ਵਿੱਚ ਦੁਆਪਰ ਯੁੱਗ ਦੇ ਵਿੱਚ ਹੌਲੀ 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 ਉਹ ਦੇਵਤਿਆਂ ਦੇ ਨੂੰ ਮੰਨਣਾ ਸ਼ੁਰੂ ਕਰਤਾ। ਇੱਕ ਦੇਵਤਾ ਨਹੀਂ, ਦੇਵਤਿਆਂ ਦੀ ਗਿਣਤੀ ਕੀਤੀ ਗਈ, 33 ਕਰੋੜ ਦੇਵਤਾ ਹੋਏ। ਇਹ ਸੀ ਮਾਇਆ ਮੰਡਲ 'ਚ, ਇਹ ਮੈਟਰ ਮੰਡਲ ਦੇ ਵਿੱਚ ਸੀਗੇ, ਐਂਟੀ ਮੈਟਰ ਨਹੀਂ ਸੀ ਇਹ। ਸੋ ਇਹ ਇੱਕ ਬੜੀ ਭਾਰੀ ਭੁੱਲ ਪੈ ਗਈ ਸੀ ਭਾਰਤ ਵਿੱਚ, ਇਸ ਕਰਕੇ ਇਹ ਵੀ ਇੱਕ ਹਨੇਰਾ ਸੀ। ਦੂਸਰੇ ਪਾਸੇ ਇਸਲਾਮ ਸੀ, ਉਹ ਖੁਦਾ ਨੂੰ ਤਾਂ ਮੰਨਦਾ ਸੀ, ਨੇਕੀ ਨੂੰ ਵੀ ਮੰਨਦਾ ਸੀ। ਇਸਲਾਮ ਮਾੜਾ ਨਹੀਂ ਹੈ ਸਾਧ ਹੈ ਜੀ, ਉਹਦੀ ਜਿਹੜੀ ਇੰਟਰਪ੍ਰਟੇਸ਼ਨ ਬਾਅਦ ਵਿੱਚ ਹੋਈ ਆ ਉਹ ਗਲਤ ਹੈ। ਉਹ ਕਾਫਰ ਕਹਿੰਦਾ ਸੀ ਅਸੀਂ ਮਨਮੁੱਖ ਨੂੰ ਕਹਿੰਦੇ ਹਾਂ, ਸਾਖਤ ਨੂੰ ਕਹਿੰਦੇ ਹਾਂ, ਕਬੀਰ ਸਾਖਤ ਸਾਧ ਨਾਲ ਕੀਜੀ ਆ ਦੂਰੋਂ ਜਾਈਏ ਭਾਗ, ਸਾਖਤ ਅਤੇ ਸ਼ੁਕਰ ਭਲਾ ਅੱਛਾ ਰੱਖੇ ਨਾ। ਅਸੀਂ ਵੀ ਕਹਿੰਦੇ ਹਾਂ ਨਾ ਜਦ ਡਿਫਰੈਂਸ਼ੀਏਟ ਕਰਦੇ ਹਾਂ ਵੀ ਸਾਖਤ ਹੈ ਜੇ, ਉਹ ਕਾਫਰ ਕਹਿੰਦੇ ਸੀ। ਲੇਕਿਨ ਉਹਦੀ ਇੰਟਰਪ੍ਰਟੇਸ਼ਨ ਇਹ ਹੋਈ ਕਾਫਰ ਦੀ ਵੀ ਜਿਹੜਾ ਤਾਂ ਮਾਨੂ ਸਾਹਿਬ 'ਤੇ ਯਕੀਨ ਲੈ ਆਇਆ ਉਹ ਤਾਂ ਮੋਮਨ, ਦੂਜੇ ਸਭ ਕਾਫਰ, ਅਤੇ ਉਹਨਾਂ ਕਾਫਰਾਂ ਦਾ ਜਿਉਣ ਨੂੰ ਕੋਈ ਹੱਕ ਨਹੀਂ। ਉਹਨਾਂ ਕਾਫਰਾਂ ਨੂੰ ਚਾਹੇ ਬਿਨ ਫੋਰਸ, ਚਾਹੇ ਪਰਸੂਏਸ਼ਨ, ਚਾਹੇ ਲਾਲਚ, ਚਾਹੇ ਕਿਸੇ ਤਰੀਕੇ ਨਾਲ ਰੱਬ ਵੱਲ ਲਿਆਓ, ਉਹ ਖਿਆਲ ਗਲਤ ਨਹੀਂ ਸੀਗਾ। ਲੇਕਿਨ ਜਿਹੜਾ ਵਿਦ ਫੋਰਸ ਸੀ ਉਹ ਬਿਲਕੁਲ ਗਲਤ ਸੀ, ਉਹ ਧਰਮ ਦੇ ਵਿੱਚ ਫੋਰਸ ਨਹੀਂ ਹੁੰਦੀ, ਯਕੀਨ ਹੋਇਆ ਕਰ। ਸੋ ਇਸ ਕਰਕੇ ਜਿਹੜਾ ਇਸਲਾਮ ਸੀ ਉਹਦੇ ਵਿੱਚ ਵੀ ਪੋਜੀਸ਼ਨ ਆ ਗਈ, ਲਿਆਂਦੀ ਉਹਨਾਂ ਨੇ ਜਿਹੜੇ ਰਾਜਸੀ ਸ਼ਕਤੀ ਦੇ ਮਾਲਕ ਸੀ, ਉਹ ਇਮਾਨ ਵੱਲੋਂ ਕੋਰੇ ਸੀ, ਲੇਕਿਨ ਉਹਨਾਂ ਨੇ ਦੂਸਰਿਆਂ ਨੂੰ ਮਾਰਨਾ ਪੁੰਨ ਸਮਝ ਲਏ। ਬਾਬਰ ਨੇ ਮਥੁਰਾ ਵਿੱਚ 1,00,000 ਬੰਦਾ ਇੱਕ ਦਿਨ 'ਚ ਕਤਲ ਕਰਾਇਆ। ਉਹ ਸਵਾਨੇ ਬਾਬਰੀ ਦੇ ਵਿੱਚ ਲਿਖਦਾ ਹੈ ਵੀ ਅੱਜ ਮੈਂ ਇੱਕ ਐਸਾ ਨੇਕ ਕੰਮ ਕਰਿਆ ਕਿ 1,00,000 ਕਾਫਰ ਮਾਰ ਦਿੱਤਾ, ਬੱਚੇ ਮਾਰਤੇ, ਔਰਤਾਂ ਮਾਰਤੀਆਂ, ਬੁੱਢੇ ਮਾਰਤੇ, ਜਵਾਨ ਮਾਰਤੇ, ਉਹਨਾਂ 'ਚ ਭਗਤੀ ਹੋਣੇ ਨੇ, ਨਾਮ ਜਪਣ ਵਾਲੇ ਵੀ ਹੋਣੇ ਹੈ, ਪਾਠ ਕਰਨ ਵਾਲੇ ਵੀ ਹੋਣੇ ਹੈ। ਲੇਕਿਨ ਕਾਫਰ ਦੇ ਵਰਤਨ ਵਿੱਚ ਆ ਕੇ ਉਹ ਸਭ ਕਾਫਰ ਸੀ, ਜਿਉਣ ਦਾ ਹੱਕ ਨਹੀਂ ਸੀ ਉਹਨਾਂ ਦਾ। ਸੋ ਇਹ ਇੱਕ ਹਨੇਰਾ ਸੀ ਬੜਾ ਜ਼ਬਰਦਸਤ ਜਿਹੜਾ ਭਾਰਤ ਵਰਸ਼ ਵਿੱਚ ਪਿਆ ਹੋਇਆ ਸੀ। ਸੋ ਮਹਾਰਾਜ ਨੇ ਕਿਹਾ ਪਿਆ ਵੀ ਰਾਜਾ ਕਸਾਈ ਬਣ ਗਿਆ, ਧਰਮ ਜਿਹੜਾ ਉੜ ਗਿਆ, ਧਰਮ ਤੋਂ ਬਗੈਰ ਧੌਲ ਧਰਮ ਦਿਆ ਕਾ ਪੂਰ, ਧਰਤੀ ਦਾ ਸੰਤੁਲਨ ਤਾਂ ਕਹਿੰਦਾ ਹੈਗਾ ਜੇ ਸੰਤੋਖ ਹੋਵੇ ਧਰਮ ਦਾ। ਧਰਮ ਵਿੱਚ ਹੁੰਦੇ ਨੇ ਗੁਣ, ਧੀਰਜ ਜੇ ਨਿਸ਼ਚਿਤ ਕਰੀਏ ਵੀ ਧਰਮ ਕੀ ਹੋਇਆ, ਵੱਟ ਦਿੱਤਾ, ਇਹ ਦਿਆ ਦਾ ਪੁੱਤਰ ਹੈ। ਬਾਣੀ ਦੇ ਵਿੱਚ ਆਉਂਦਾ ਹੈ ਸਾਡੇ ਸਿੰਘ ਕਹਿੰਦੇ ਨੇ ਜੀ ਬੱਕਰੇ ਖਾਓ, ਸਿੰਘਾਂ ਨੇ ਖਾਣਾ ਜੀ, ਤੁਸੀਂ ਰਾਧਾ ਸੁਆਮੀ ਹੋ ਖਾਂਦੇ ਨੀ, ਅਸੀਂ ਕਹਿੰਦੇ ਸੀ ਉਹ ਥੋੜ੍ਹੀ ਦੇਰ ਤੁਹਾਡੇ ਆਪ ਪਿਆ ਰਹੇ, ਪਹਿਲਾਂ ਆ ਹੀ ਹੁੰਦਾ ਸੀ ਸਾਡੇ ਉੱਥੇ ਗੁਰਦਾਸਪੁਰ ਅੰਮ੍ਰਿਤ ਛਕਾ ਦਾ, ਉਹ ਜਾਗੀਆਂ ਹੋਈਆਂ ਰੂਹਾਂ ਸੀ। ਮੈਂ ਕਿਹਾ ਵੀ ਅੰਮ੍ਰਿਤ ਛਕਣ ਨਾਲ ਤੁਹਾਨੂੰ ਨਾਮ ਮਿਲੇਗਾ ਅਤੇ ਤੁਹਾਡੀ ਸੁਰਤ ਚੱਲ ਜੂ। ਉਹ 57 ਬੰਦੇ ਸੀਗੇ ਇੱਥੋਂ ਗੱਲ ਤਖਤ ਤੋਂ ਜਥਾ ਗਿਆ ਹੋਇਆ, ਜਥੇਦਾਰ ਵੀ ਵਿੱਚ ਸੀਗਾ। ਉਹ ਜਦੋਂ ਅੰਮ੍ਰਿਤ ਛਕਾਇਆ ਮੇਰੇ ਫਾਰਮ 'ਤੇ ਆ ਗਏ ਸਾਰੀ, ਮੈਂ ਕਿਹਾ ਕੀ ਗੱਲ, ਬਾਬਾ ਮੈਂ ਖਾਲਸੇ ਦੇ ਦਰਸ਼ਨ ਨੇ ਕਿਹਾ ਕਿਰਪਾਨਾਂ ਸੰਭਵ ਹੋ ਗਈਆਂ। ਕਹਿੰਦੇ ਮਾਸ ਤਾਂ ਅਸੀਂ ਪਹਿਲਾਂ ਹੀ ਬਹੁਤ ਖਾਂਦੇ ਸੀ, ਉਹਨੂੰ ਹਜ਼ਮ ਕਰਨ ਵਾਸਤੇ ਸਾਨੂੰ ਸ਼ਰਾਬ ਦੀ ਲੋੜ ਸੀ, ਸਾਡੇ 'ਚ ਪਰਿਵਰਤਨ ਦੱਸੋ ਕੀ ਹੋਇਆ, ਸਾਨੂੰ ਵਾਧੂ ਦਾ ਤੁਸੀਂ ਬੰਦਰਾਂ 'ਚ ਪਾਤਾ ਕਿਰਪਾਨ ਵਿੱਚ ਕਤਾਰਾਂ, ਜੋ ਅਸੀਂ ਤਾਂ ਵੇਲੇ ਹੀ ਹਾਂ ਜਿਹੜੇ ਪਹਿਲਾਂ ਸੀ। ਸੋ ਇਹ ਚੀਜ਼ਾਂ ਆ ਗਈਆਂ। ਮਹਾਰਾਜ ਕਹਿੰਦੇ ਪਿਆਰੇ ਹੋ, ਜਿੰਨਾ ਚਿਰ ਤੁਹਾਡੇ ਅੰਦਰ ਦਿਆ ਪੈਦਾ ਨਹੀਂ ਨਾ ਹੁੰਦੀ, ਧਰਮ ਨਾ ਕਦੇ ਜਿਹਾ ਹੈਗਾ, ਕਹਿੰਦਾ ਮਾਂ ਨਾ ਹੋਈ ਪੁੱਤਰ ਕਿੱਥੋਂ ਆ ਗਈ। ਧੌਲ ਧਰਮ ਸਰੋਜ ਪੜ੍ਹਦੇ ਹਾਂ ਨਾ, ਧੌਲ ਧਰਮ ਦਿਆ ਦਾ ਪੁੱਤਰ ਹੈ, ਜੇ ਮਾਏ ਨਾ ਹੋਈ ਫਿਰ ਦਿਆਵਾਨ ਜਿਹੜਾ ਪੁਰਸ਼ ਹੈ ਉਹ ਕਦੇ ਵੀ ਦੂਸਰੇ ਨੂੰ ਦੂਸਰੇ ਤੋਂ ਜਿਉਣ ਦਾ ਹੱਕ ਨਹੀਂ ਹੁੰਦਾ, ਉਹ ਜਬਰ ਨਹੀਂ ਕਰਦਾ ਕਿਸੇ ਉੱਤੇ, ਉਹ ਜਿਉਣ ਦਾ ਹੱਕ ਦਿੰਦਾ। ਲੇਕਿਨ ਕੁਛ ਮਰਿਆਦਾ ਐਸੀਆਂ ਨੇ ਜੇ ਉਹ ਭੰਗ ਕਰ ਦੇਵੇ ਤਾਂ ਦੂਸਰਿਆਂ ਨੂੰ ਦੁੱਖ ਹੁੰਦਾ, ਕਾਨੂੰਨ ਬਣਾ ਕੇ ਅਸੀਂ ਉਹਨਾਂ ਨੂੰ ਰੋਕ ਰਹੇ ਹਾਂ, ਚੋਰੀ ਨਾ ਕਰੋ, ਜਿਉਣ ਦਾ ਤਾਂ ਹੱਕ ਹੈ। ਬੈਕਬੋਨ ਔਰ ਸਟੀਲ ਇੱਕ ਸੁਭਾਅ ਹੈ ਆਦਮੀ ਦਾ, ਪਰ ਇਹਦੇ ਨਾਲ ਕੀ ਹੋ ਜਾਂਦਾ, ਦੂਜੇ ਦੀ ਕੀਤੀ ਹੋਈ ਕਮਾਈ ਚੋਰੀ ਕਰ ਲਈ, ਫਿਰ ਉਹ ਦੂਜੇ ਨੂੰ ਦੁੱਖ ਹੋਵੇ, ਜਿਹੜੀ ਚੀਜ਼ ਦੁੱਖ ਦੇਵੇ ਉਹ ਪਾਪ ਹੋ ਜਾਂਦੀ ਹੈ। ਜਿਹੜਾ ਪਾਪ ਹੈ ਉਹ ਸਾਡੇ ਅਮਨ ਨੂੰ ਭੰਗ ਕਰਦਾ, ਇਸ ਕਰਕੇ ਕਾਨੂੰਨ ਉਹਦੇ ਬਣ ਜਾਂਦਾ। ਕਾਨੂੰਨ ਆਪਣਾ ਕੰਮ ਕਰਦਾ, ਰੂਹਾਨੀ ਸੁਭਾਅ ਨਾਲ ਕੰਮ ਕਰਦਾ। ਸੋ ਧਰਮ ਦੇ ਵਿੱਚ ਮਾਂ ਵੀ ਹੁੰਦੀ ਹੈ, ਦਿਆ ਹੈ, ਉਹਦੀ ਧੀ ਹੈਗੀ ਖਿਮਾ ਸ਼ਾਂਤੀ, ਤੀਰਜ ਹੈ, ਸੰਤੋਖ ਹੈ, ਅਹਿੰਸਾ ਹੈ, ਸੋਚ ਹੈ, ਸ਼ੀਲ ਹੈ, ਸੁੱਚ ਹੈ, ਫਿਰ ਇਹਦੇ ਵਿੱਚ ਮਿੱਠਾ ਬੋਲਣਾ ਹੈ, ਸੰਸਾਰ ਨਾਲ ਕੋਪਰੇਸ਼ਨ ਹੈ, ਸੰਸਾਰ ਦੀ ਸਰਵਿਸ, ਆਪਣੇ ਵਾਸਤੇ ਜਿੰਨਾ ਜਿਉਣਾ ਜਿਉਣਾ, ਉਹਦੇ ਬਾਅਦ ਸੰਸਾਰ ਵਾਸਤੇ ਜਿਉਣਾ। ਇਹ ਜਦੋਂ ਧਰਮ ਦੀ ਮਰਿਆਦਾ ਉੱਠ ਜਾਵੇ, ਉਸ ਵੇਲੇ ਸੰਸਾਰ ਦਾ ਸੰਤੁਲਨ ਬਣ ਕੇ ਭੈ ਵਿੱਚ ਜਿਉਣ ਲੱਗ ਜਾਂਦਾ। ਮਹਾਰਾਜ ਦਾ ਸੂਰਜ ਪੈਦਾ ਉਹ ਦੇਖਣਾ, ਨਾ ਭੈ ਮਾਨਤਾ, ਨਾ ਕਿਸੇ ਨੂੰ ਡਰਦੇ ਰਹੋ, ਨਾ ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਸਾਨੂੰ ਡਰ ਹੋਵੇ। ਸੋ ਇਹ ਚੀਜ਼ ਆ ਗਈ ਸੀ ਗੁਰੂ ਨਾਨਕ ਸਾਹਿਬ ਵੇਲੇ, ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤੇ, ਅਸੀਂ ਨਹੀਂ ਕੰਮ ਪਹੁੰਚਾ ਸਕਦੇ, ਅਸੀਂ ਤਾਂ ਉਲਟੇ ਕੰਮਾਂ 'ਚ ਪਏ ਹੋਏ ਹਾਂ। ਨਾਨਕ ਵੱਡੇ ਜਦ ਅਸੀਂ ਲੋਕ ਗਏ ਸ਼ੁਰੂ, ਉੱਥੇ ਕੋਈ ਬੰਦੇ ਬਾਣੇ ਪਹਿਣ ਲੈਂਦੇ ਨੇ, ਨਿਹੰਗ ਬਾਣੇ ਸੀ, ਦੀਵਾਲੀ ਅੱਜ ਦਾ ਹੀ ਦਿਨ ਸੀ, ਉਹਨੇ ਨਿਸ਼ਾਨ ਸਾਹਿਬ ਥੱਲੇ ਲਗਾ ਕੇ ਬੱਕਰਾ ਕਹਿੰਦਾ ਝਟਕਾਉਣਾ ਹੈ। ਲੋਕਾਂ ਨੇ ਕਿਹਾ ਇੰਨਾ ਪਵਿੱਤਰ ਥਾਂ ਹੈ, ਨਾ ਇਹ ਕੰਮ ਕਰੇ ਤੇ ਖੂਨ ਡੁੱਲੇਗਾ, ਨਿਸ਼ਾਨ ਸਾਹਿਬ ਦਾ ਥਾਂ ਹੈ, ਸਾਰਾ ਗੁਰੂ ਸਾਹਿਬ ਪੰਜਾ ਸਾਹਿਬ ਪੰਜਾ ਲਿਖਿਆ ਹੋਇਆ ਹਰ ਗੁਰਦੁਆਰਾ। ਕਹਿੰਦਾ ਜੀ ਇਹ ਤਾਂ ਖਾਣ ਵਾਸਤੇ ਹੀ ਹੁੰਦਾ। ਉਹ ਕਹਿਣ ਲੱਗੇ ਚੰਗਾ ਤੇਰੀ ਮਰਜ਼ੀ। ਐਡਾ ਹਠੀ ਬੰਦਾ ਤਲਵਾਰ ਮਾਰੀ ਬੱਕਰੇ ਦੇ, ਉਹਦਾ ਇੱਕ ਬਾਲ ਬਣਾ ਵੱਟ ਹੋਇਆ, ਤਲਵਾਰ ਪੂਰੀ ਹੋ ਗਈ। ਚੌਥਾ ਸੰਗਤ ਨੇ ਕਿਹਾ ਦੇਖਦਾ ਪ੍ਰਤੱਖ, ਇਹ ਥਾਂ ਹੈ ਪਵਿੱਤਰ, ਇਹ ਨਹੀਂ ਪਾਉਂਦਾ ਵੀ ਇੱਥੇ ਕੋਈ ਜੀਵ ਮਾਰਿਆ ਜਾਵੇ। ਗੁਰੂ ਘਰ 'ਚ ਮਰਨ ਵਾਸਤੇ ਨਹੀਂ ਆਉਂਦਾ, ਜ਼ਿੰਦਗੀ ਲੈਣ ਵਾਸਤੇ ਆਉਂਦਾ। ਕਿਸੇ ਨੂੰ ਮਾਰਨ ਵਾਸਤੇ ਨਹੀਂ ਗੁਰੂ ਘਰ ਹੁੰਦਾ, ਦੂਜਿਆਂ ਨੂੰ ਜਿਉਣ ਦੀ ਕੋਟ ਲੈਣ ਵਾਸਤੇ। ਇੱਕ ਫੁੱਲ ਵੀ ਨਹੀਂ ਤੋੜਿਆ ਜਾਂਦਾ ਗੁਰੂ ਘਰ ਦੇ ਵਿੱਚ, ਤਾਂ ਫੁੱਲ ਦਾ ਵੀ ਜੀਵਨ ਹੈ, ਉਹਨੇ ਵੀ ਜਿਉਣਾ ਆਪਣੇ ਪੂਰਾ ਜੀਵਨ ਪੂਰਾ ਕਰਕੇ ਖੁਸ਼ੀਆਂ ਦੇ ਕੇ ਸਾਨੂੰ, ਫਿਰ ਉਹਨੇ ਸਵਾਗਤ ਆਉਣਾ। ਅਸੀਂ ਤੋੜ ਕੇ ਮਾਰਾ ਅੱਜ ਮੱਥਾ ਟੇਕਦੇ ਨੇ। ਮਹਾਰਾਜ ਕਹਿ ਕਹਿੰਦੇ ਆ ਪਾਤੀ ਤੋੜਿਆ ਮਾਲ ਨਹੀਂ, ਪਾਤੀ ਪਾਤੀ ਜੀਓ, ਜੇ ਪਹਾਣ ਕੋ ਪਾਤੀ ਤੋਂ ਮੈਂ ਸੋ ਪਹਾਣ ਨੱਚੀ। ਮਹਾਰਾਜ ਕਹਿੰਦੇ ਮੈਨੂੰ ਫੁੱਲਾਂ ਦੀ ਲੋੜ ਨਹੀਂ, ਮੈਨੂੰ ਖਿਲੇ ਹੋਏ ਫੁੱਲਾਂ ਦੀ ਲੋੜ ਹੈ। ਐਵੇਂ ਨਾ ਬਹਿਣ ਚੌਲ ਲਿਆ ਜਾ ਕੇ ਫੁੱਲ ਚਾੜੀ ਜਾਂਦੇ, ਇਹਨਾਂ ਬਹਿਣ ਨੂੰ ਟਾਣੀਆਂ ਨਾ ਲੱਗੇ, ਸੋਹਣੇ ਲੱਗਣਗੇ, ਖੁਸ਼ਬੂ ਦੇਣਗੇ, ਜਿਹੜੀ ਇਹ ਪੋਲਿਊਸ਼ਨ ਹੈ ਉਹਨੂੰ ਦੂਰ ਕਰਨਗੇ, ਇਨਫੈਕਸ਼ਨ ਘੱਟ ਹੋਏਗੀ। ਇਹ ਤਾਂ ਕੁਦਰਤ ਨੇ ਪੈਦਾ ਕੀਤੀਆਂ, ਤੁਸੀਂ ਜ਼ਿਆਦਾ ਸੋਹਣੇ।